ਸੰਤ ਸਿੰਘ ਪਾਰਸ ਦਾ ਗੋਲਡਨ ਢਾਡੀ ਜਥਾ ਸੰਗਤਾਂ ਨਾਲ ਫਤਿਹ ਸਾਂਝੀ ਕਰ ਰਿਹਾ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਕੈਸਟ ਵਿੱਚ ਉਸ ਅਨੋਖੇ ਰਿਸ਼ਤੇ ਦੀ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਰਿਸ਼ਤੇ ਦਾ ਨਾਂ ਲੈਂਦਿਆਂ ਸੀਸ ਸਤਿਕਾਰ ਵਜੋਂ ਝੁਕ ਜਾਂਦਾ ਏ। ਉਹ ਰਿਸ਼ਤਾ ਹੈ ਮਾਂ। ਮਾਂ ਆਖੀਏ ਕਾਲ ਦੇ ਵਿੱਚ ਠੰਡ ਪੈ ਜਾਂਦੀ ਹੈ, ਬੇਸ਼ੱਕ ਹੁਣ ਕਹਿ ਕੇ ਵੇਖ ਲਓ। 80 ਸਾਲ ਦਾ ਬਜ਼ੁਰਗ ਤੁਰਿਆ ਜਾ ਰਿਹਾ ਹੋਵੇ, ਓਏ ਘਰ ਵਿੱਚ ਪੁੱਤ ਹੋਣ, ਧੀਆਂ ਹੋਣ, ਦੋਹਤੇ ਹੋਣ, ਪੋਤੇ ਹੋਣ, ਕਿਤੇ ਅਚਾਨਕ ਠੇਡਾ ਵੱਜੇ, ਡਿੱਗਦਿਆਂ ਸਾਰੀ ਮੂੰਹ ਚੋਂ ਨਿਕਲਦਾ ਏ ਹਾਏ ਮਾਂ ਲੈਲਾ। ਕਿਸੇ ਪੁੱਤ ਦਾ ਨਾਂ ਜ਼ਬਾਨ ਤੇ ਨਹੀਂ ਆਉਂਦਾ, ਕਿਸੇ ਧੀ ਦਾ ਨਾਂ ਜ਼ਬਾਨ ਤੇ ਨਹੀਂ ਆਉਂਦਾ। ਇਨਸਾਨ ਨੂੰ ਦੁੱਖ ਵੇਲੇ ਹਮੇਸ਼ਾ ਆਪਣੀ ਮਾਂ ਯਾਦ ਆਉਂਦੀ ਏ, ਪਰ ਸੁੱਖ ਵੇਲੇ ਹੋਰ ਰਿਸ਼ਤੇ। ਕੁਦਰਤ ਦੀ ਇੱਕ ਅਟਲ ਸੱਚਾਈ ਏ ਕਿਹੜੀ, ਹੁਸਨ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ। ਬਾਬਾ ਫਰੀਦ ਜੀ ਨੇ ਵੀ ਬੜਾ ਸੋਹਣਾ ਕਿਹਾ ਏ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਆ। ਇਹ ਗੂੜੀ ਛਾਂ, ਇਹ ਠੰਡੀ ਛਾਂ ਹਮੇਸ਼ਾ ਇਨਸਾਨ ਦੇ ਸਿਰ ਤੇ ਨਹੀਂ ਰਹਿੰਦੀ। ਜਦ ਤੱਕ ਇਹ ਛਾਂ ਸਾਡੇ ਸਿਰ ਤੇ ਰਹਿੰਦੀ ਏ, ਇਹ ਛਾਂ ਸਾਨੂੰ ਸੂਲਾਂ ਵਾਂਗ ਚੁੱਭਦੀ ਏ, ਪਰ ਜਦੋਂ ਇਹ ਛਾਂ ਸਿਰ ਤੋਂ ਉੱਠ ਜਾਂਦੀ ਏ, ਫਿਰ ਇਨਸਾਨ ਆਪਣੇ ਜ਼ਿੰਦਗੀ ਦੇ ਆਖਰੀ ਸਵਾਸ ਤੱਕ ਹੋਰਨਾਂ ਰਿਸ਼ਤਿਆਂ ਵਿੱਚੋਂ ਇਸ ਠੰਡਕ ਵਰਗੀ ਠੰਡ ਨੂੰ ਲੰਬਦਿਆਂ ਲੱਭਦਿਆਂ ਮਰ ਜਾਂਦਾ ਏ। ਇਹੋ ਜਿਹੀ ਠੰਡ ਕਿਸੇ ਹੋਰ ਰਿਸ਼ਤੇ 'ਚੋਂ ਮਿਲਦੀ ਨਹੀਂ। ਕਹਿੰਦੇ ਨੇ ਅਕਬਰ ਬਾਦਸ਼ਾਹ ਦੀ ਮਾਂ ਦਾ ਦੇਹਾਂਤ ਹੋ ਗਿਆ, ਅਕਬਰ ਬਾਦਸ਼ਾਹ ਦਾ ਰੋਣਾ ਬੰਦ ਨਾ ਹੋਵੇ। ਵਜ਼ੀਰ ਆਏ, ਆਖਣ ਲੱਗੇ ਬਾਦਸ਼ਾਹ ਸਲਾਮਤ, ਮਾਵਾਂ ਸਾਰਿਆਂ ਦੀਆਂ ਮਰਦੀਆਂ ਨੇ, ਤੇਰੀ ਮਾਂ ਅਨੋਖੀ ਨਹੀਂ ਮਰੀ, ਆ ਰਾਜ ਦੇ ਕੰਮ ਕਾਜ ਨੂੰ ਸੰਭਾਲ। ਅਕਬਰ ਬਾਦਸ਼ਾਹ ਆਖਣ ਲੱਗਾ, ਦੁਨੀਆ ਵਾਲਿਓ, ਮੇਰੀ ਮਾਂ ਮੇਰੇ ਕੋਲੋਂ ਕੁਝ ਖੋ ਕੇ ਲੈ ਗਈ। ਵਜ਼ੀਰ ਹੈਰਾਨ ਹੋਏ, ਆਖਣ ਲੱਗੇ ਬਾਦਸ਼ਾਹ ਸਲਾਮਤ, ਕੋਈ ਖਜ਼ਾਨਾ ਸੀ ਜਿਹਦਾ ਭੇਦ ਤੁਹਾਡੀ ਮਾਂ ਕੋਲ ਸੀ, ਤੁਹਾਨੂੰ ਨਹੀਂ ਦਿੱਤਾ ਤੇ ਅਕਾਲ ਚਣਾ ਕਰ ਗਈ। ਅਕਬਰ ਬਾਦਸ਼ਾਹ ਆਖਣ ਲੱਗਾ, ਜੇ ਕਿਤੇ ਮੇਰੀ ਮਾਂ ਕੋਲ ਮੇਰੇ ਸਾਰੇ ਖਜ਼ਾਨਿਆਂ ਦੀਆਂ ਚਾਬੀਆਂ ਹੁੰਦੀਆਂ ਤੇ ਮਰਨ ਲੱਗੀ, ਉਹ ਇਹਨਾਂ ਚਾਬੀਆਂ ਨੂੰ 7 ਸਮੁੰਦਰਾਂ ਦੇ ਵਿਚਕਾਰ ਛੱਟ ਜਾਂਦੀ, ਤਾਂ ਵੀ ਮੈਨੂੰ ਕੋਈ ਘਾਟਾ ਨਹੀਂ ਸੀ ਪੈਣਾ। ਤੇ ਫਿਰ ਕੋਈ ਅਨੋਖਾ ਰਾਜ ਹੋਵੇਗਾ? ਨਹੀਂ। ਵਜ਼ੀਰ ਆਖਣ ਲੱਗੇ, ਫਿਰ ਤੇਰੀ ਮਾਂ ਤੇਰੇ ਕੋਲੋਂ ਲੈ ਕੇ ਕੀ ਚਲੀ ਗਈ? ਤੇਰੇ ਕੋਲ ਰਾਜ ਏ, ਭਾਗ ਏ, ਤਾਜ ਏ, ਧਨ ਏ, ਦੌਲਤ ਏ, ਸ਼ੁਰਤ ਏ। ਅਕਬਰ ਬਾਦਸ਼ਾਹ ਆਖਣ ਲੱਗਾ, ਦੁਨੀਆ ਵਾਲਿਓ, ਮੇਰੀ ਮਾਂ ਮੈਨੂੰ ਅੱਕੂ ਕਹਿਣ ਦਾ ਹੱਕ ਖੋ ਕੇ ਲੈ ਗਈ, ਹੁਣ ਮੈਨੂੰ ਕਿਸੇ ਨੇ ਪਿਆਰ ਨਾਲ ਅੱਕੂ ਕਹਿ ਕੇ ਆਵਾਜ਼ ਨਹੀਂ ਮਾਰਨੀ। ਉਹ ਰਿਸ਼ਤੇ ਲੱਖਾਂ ਜਹਾਨ ਤੇ ਹੈਨ ਗੂੜ, ਰਿਸ਼ਤਾ ਕੋਈ ਨਹੀਂ ਮਾਂ ਦੇ ਸਾਕ ਵਰਗਾ। ਪੁੱਤ ਭਾਵੇਂ ਜਮਾਨੇ ਦਾ ਬਲੀ ਹੋਵੇ, ਹੁੰਦਾ ਮਾਂ ਦੇ ਪੈਰਾਂ ਦੀ ਖਾਕ ਵਰਗਾ। ਸੁਣਨਾ ਸੰਤ ਸਿੰਘ ਪਾਰਸ ਦਾ ਗੋਲਡਨ ਢਾਡੀ ਜਥਾ, ਇਸ ਅਨੋਖੇ ਰਿਸ਼ਤੇ ਦੇ ਚਰਨਾਂ ਵਿੱਚ ਅਕੀਦਤ ਦੇ ਫੁੱਲ ਇਉਂ ਭੇਟ ਕਰਨ ਜਾ ਰਿਹਾ ਵੇ।
ਕਿਹੋ ਜਿਹਾ ਏ ਮਾਂ ਦਾ ਦਿਲ ਲੋਕੋ, ਉਹ ਸੁੱਤਾ ਦੇਖ ਨਾ ਪੁੱਤ ਸਹਾਰ ਸਕਦਾ, ਹੋ ਬਣਿਆ ਫਿਰੇ ਸਿਕੰਦਰੇ ਲੱਖ ਪਾਰਸ, ਹੋ ਕਰਜਾ ਮਾਂ ਦਾ ਨਹੀਂ ਉਤਾਰ ਸਕਦਾ।
ਇਸ ਘਰ ਵਿੱਚ ਮਾਹ ਸੋਵਦੀ
ਸਾਂਝੀਆਂ ਕਰਨ ਜਾ ਰਿਹਾ ਹਾਂ। ਗੱਲਾਂ ਸੱਚੀਆਂ ਨੇ ਤੇ ਕੌੜੀਆਂ ਨੇ। ਇਸ ਪਵਿੱਤਰ ਰਿਸ਼ਤੇ ਮਾਂ ਦਾ ਸਤਿਕਾਰ ਅੱਜ ਅਸੀਂ ਕਿੰਨਾ ਕਰ ਰਹੇ ਹਾਂ, ਇਹ ਤੇ ਅਸੀਂ ਆਪਣੇ ਦਿਲ ਨੂੰ ਪੁੱਛਣਾ ਹੈ। ਇਹ ਇੱਕ ਛੋਟੀ ਜਿਹੀ ਫਿਲਮ ਦਿਖਾਉਣ ਜਾ ਰਹੇ ਹਾਂ, ਜਿਵੇਂ ਟੈਲੀਵਿਜ਼ਨ ਵਿੱਚ ਫਿਲਮ ਆਉਂਦੀ ਹੈ ਨਾ, ਇਸ ਤਰ੍ਹਾਂ ਛੋਟੀ ਜਿਹੀ ਫਿਲਮ ਦਿਖਾਵਾਂਗਾ ਜਿਹਦੇ ਦ੍ਰਿਸ਼ ਤੁਹਾਡੇ ਘਰ ਦੇ ਵੀ ਨੇ ਤੇ ਮੇਰੇ ਘਰ ਦੇ ਵੀ ਨੇ। ਬਹੁਤ ਵੱਡੀ ਕੋਠੀ ਹੈ, ਆਲੀਸ਼ਾਨ ਕਮਰੇ ਬਣੇ ਹੋਏ ਨੇ, ਏਸੀ ਲੱਗੇ ਹੋਏ ਨੇ, ਇੱਕ ਪਾਸੇ ਨਵੇਂ ਮਾਡਲ ਦੀ ਕਾਰ ਵੀ ਖੜੀ ਹੈ। ਉਸ ਕੋਠੀ ਦੀ ਇੱਕ ਡਿਓੜੀ ਹੈ ਜਿਹਦਾ ਦਰਵਾਜ਼ਾ ਬਾਹਰ ਸੜਕ ਵਾਲੇ ਪਾਸੇ ਖੁੱਲ੍ਹਦਾ ਹੈ। ਉਸ ਡਿਓੜੀ ਦੇ ਇੱਕ ਪਾਸੇ ਦੀ ਨਾਲੀ ਜਾਂਦੀ ਹੈ ਜਿਹਨੂੰ ਆਪਾਂ ਵਹਿਣੀ ਕਹਿੰਦੇ ਹਾਂ, ਜਿਹਦੇ ਵਿੱਚ ਦੀ ਕੋਠੀ ਦਾ ਗੰਦਾ ਪਾਣੀ ਜਾਂਦਾ ਹੈ। ਉਸ ਨਾਲੀ ਦੇ ਉੱਪਰ, ਉਸ ਵਹਿਣੀ ਦੇ ਉੱਪਰ ਇੱਕ ਟੁੱਟੀ ਦੀ ਮੰਜੀ ਪਈ ਹੈ ਤੇ ਉਸ ਮੰਜੀ ਦੇ ਉੱਪਰ ਇੱਕ ਪਿੰਜਰ ਪਿਆ, ਕੋਈ ਕੋਈ ਸਾਹ ਲੈ ਰਿਹਾ ਹੈ, ਜਿਸ ਪਿੰਜਰ ਦਾ ਨਾਮ ਹੈ ਮਾਂ, ਜਿਹੜੀ ਕੱਲ ਕੋਠੀ ਦੀ ਮਾਲਕ ਸੀ। ਜਿਹਦੇ ਪੁੱਛਿਆ ਬਗੈਰ ਉਹ ਘਰ ਵਿੱਚ ਹਵਾ ਵੀ ਦਾਖਲ ਨਹੀਂ ਸੀ ਹੋ ਸਕਦੀ। ਅੱਜ ਉਹ ਘਰ ਦੀ ਮਾਲਕਣ ਉਹਦੀ ਮੰਜੀ ਨਾਲੀ ਤੇ ਡਾਈ ਹੋਈ ਹੈ। ਕਿਉਂ? ਮਾਂ ਦੇ ਥੁੱਕ ਕੋਲੋਂ ਡਰ ਲੱਗਦਾ ਏ, ਅੰਦਰ ਚਿਪਸਾਂ ਲੱਗੀਆਂ ਹੋਈਆਂ ਨੇ ਨਾ। ਜੇ ਕਿਤੇ ਮਾਂ ਨੇ ਚਿਪਸ ਉੱਤੇ ਥੁੱਕ ਦਿੱਤਾ, ਚਿਪਸ ਗੰਦੀ ਹੋ ਜਾਊ। ਇਸ ਕਰਕੇ ਨੌਂ ਪੁੱਤ ਨੇ ਮੰਜੀ ਨਾਲੀ ਤੇ ਡਾਹ ਦਿੱਤੀ ਹੈ। ਕਹਿੰਦੇ ਨੇ ਅਕਬਰ ਬਾਦਸ਼ਾਹ ਦਾ ਬਿਸਤਰਾ ਉਹਦੇ ਨੌਕਰ ਵਿਛਾਉਂਦੇ ਸੀ। ਇੱਕ ਦਿਨ ਨੌਕਰਾਂ ਕੋਲੋਂ ਬਿਸਤਰਾ ਵਿਛਾਉਂਦਿਆਂ ਹੋਇਆਂ ਬਿਸਤਰੇ ਦੇ ਵਿੱਚ ਇੱਕ ਕੰਕਰ ਰਹਿ ਗਈ। ਅਕਬਰ ਬਾਦਸ਼ਾਹ ਰਾਤ ਨੂੰ ਬਿਸਤਰੇ 'ਤੇ ਆਰਾਮ ਕਰਨ ਲਈ ਪਿਆ, ਪੂਰਾ ਆਰਾਮ ਨਾ ਆਇਆ, ਪੂਰੀ ਨੀਂਦ ਨਾ ਆਈ। ਸਵੇਰ ਹੋਈ, ਨੌਕਰਾਂ ਨੂੰ ਫਾਲਣ ਕਰ ਲਿਆ, ਸਜ਼ਾ ਦੇ ਦਿੱਤੀ। ਇਸ ਗੱਲ ਦਾ ਪਤਾ ਅਕਬਰ ਬਾਦਸ਼ਾਹ ਦੀ ਮਾਂ ਨੂੰ ਲੱਗਿਆ। ਅਕਬਰ ਬਾਦਸ਼ਾਹ ਦੀ ਮਾਂ ਨੌਕਰਾਂ ਨੂੰ ਆਖਣ ਲੱਗੀ, ਅੱਜ ਰਾਤ ਨੂੰ ਜਦੋਂ ਮੇਰੇ ਪੁੱਤ ਦਾ ਬਿਸਤਰਾ ਵਿਛਾਓ ਨਾ ਤੇ ਮੈਨੂੰ ਸੱਦਿਓ ਉੱਥੇ। ਰਾਤ ਨੂੰ ਨੌਕਰਾਂ ਨੇ ਅਕਬਰ ਬਾਦਸ਼ਾਹ ਦਾ ਬਿਸਤਰਾ ਵਿਛਾਇਆ, ਅਕਬਰ ਬਾਦਸ਼ਾਹ ਦੀ ਮਾਂ ਨੂੰ ਸੱਦਿਆ। ਅਕਬਰ ਬਾਦਸ਼ਾਹ ਦੀ ਮਾਂ ਆਈ ਤੇ ਉਹਨੇ ਪਾਣੀ ਦਾ ਇੱਕ ਗਲਾਸ ਭਰਿਆ ਏ ਤੇ ਆਪਣੇ ਪੁੱਤ ਦੇ ਬਿਸਤਰੇ ਤੇ ਡੋਲ ਦਿੱਤਾ। ਹੁਣ ਅਕਬਰ ਆਇਆ ਕੀ ਵੇਖਦਾ, ਬਿਸਤਰਾ ਗਿੱਲਾ ਏ। ਅਕਬਰ ਬੋਲੇ ਹੋ ਗਿਆ, ਓਏ ਨੌਕਰਾਂ ਦੀ ਇੱਡੀ ਗੁਸਤਾਖੀ, ਕੱਲ ਮੇਰੇ ਬਿਸਤਰੇ ਵਿੱਚ ਕੰਕਰ ਰੱਖੀ, ਅੱਜ ਮੇਰੇ ਬਿਸਤਰੇ ਉੱਤੇ ਪਾਣੀ ਡੋਲਿਆ, ਇਹਨਾਂ ਨੂੰ ਸਜਾਏ ਮੌਤ ਦਿੱਤੀ ਜਾਏ। ਕੋਲ ਅਕਬਰ ਬਾਦਸ਼ਾਹ ਦੀ ਮਾਂ ਖੜੀ ਸੀ, ਹੱਸ ਪਈ, ਆਖਣ ਲੱਗੀ ਵੇ ਪੁੱਤ ਅੱਕੂਆ, ਵੇ ਕਿਉਂ ਅੱਗ ਬੋਲੇ ਹੋ ਰਿਹਾ ਮੱਖਣਾ। ਅਕਬਰ ਬਾਦਸ਼ਾਹ ਆਖਣ ਲੱਗਾ, ਮਾਂ ਇਹ ਵੇਖ ਨਹੀਂ ਰਹੀ ਇਹਨਾਂ ਨੌਕਰਾਂ ਦੀ ਗੁਸਤਾਖੀ, ਕੱਲ ਮੇਰੇ ਬਿਸਤਰੇ ਵਿੱਚ ਕੰਕਰ ਰੱਖੀ, ਅੱਜ ਮੇਰੇ ਬਿਸਤਰੇ 'ਤੇ ਪਾਣੀ ਡੋਲਿਆ ਏ, ਇਸ ਲਈ ਮੈਂ ਇਹਨਾਂ ਨੂੰ ਸਜਾਏ ਮੌਤ ਦਿੱਤੀ ਏ, ਇਹਨਾਂ ਨੂੰ ਤਮੀਜ਼ ਨਹੀਂ। ਇੱਕ ਬਾਦਸ਼ਾਹ ਦਾ ਬਿਸਤਰਾ ਕਿਵੇਂ ਵਿਛਾਇਆ ਜਾਂਦਾ ਹੈ? ਅਕਬਰ ਬਾਦਸ਼ਾਹ ਦੀ ਮਾਂ ਨੇ ਤਾੜ ਕਰਦੀ ਚਪੇੜ ਆਪਣੇ ਪੁੱਤ ਦੇ ਮੂੰਹ 'ਤੇ ਮਾਰੀ, ਆਖਣ ਲੱਗੀ ਵੇ ਅੱਕੂਆ ਸ਼ੁਕਰ ਹੈ ਤੈਨੂੰ ਗਿੱਲੀ ਥਾਂ ਦਾ ਅਹਿਸਾਸ ਹੋਇਆ ਏ, ਵੇ ਅੱਕੂਆ ਵੇ ਯਾਦ ਕਰੋ ਵੇਲਾ, ਇਹ ਤੇ ਪਾਣੀ ਡੁੱਲਿਆ ਨਾ, ਤੂੰ ਬਿਸਤਰੇ 'ਤੇ ਪਿਸ਼ਾਬ ਕਰਦਾ ਸੀ, ਮੈਂ ਤੈਨੂੰ ਚੁੱਕ ਕੇ ਸੁੱਕੀ ਥਾਂ 'ਤੇ ਪਾਉਂਦੀ ਸਾਂ ਅਤੇ ਉਸ ਥਾਂ 'ਤੇ ਆਪ ਪੈਂਦੀ ਸਾਂ ਜਿੱਥੇ ਪਿਸ਼ਾਬ ਕੀਤਾ ਹੁੰਦਾ ਸੀ, ਤੈਂ ਇਹ ਪਾਣੀ ਡੁੱਲ ਗਿਆ। ਅਕਬਰ ਬੋਲੇ ਹੋ ਰਿਹਾ, ਅਕਬਰ ਬਾਦਸ਼ਾਹ ਚੁੱਕ ਗਿਆ ਮਾਂ ਦੇ ਚਰਨਾਂ 'ਤੇ, ਆਖਣ ਲੱਗਾ ਮਾਂ ਤੂੰ ਜੋ ਕਹਿ ਰਹੀ ਹੈ ਸੱਚ ਕਹਿ ਰਹੀ ਹੈ, ਮਾਂ ਮੈਂ ਲੱਖ ਬਾਦਸ਼ਾਹ ਬਣ ਗਿਆ ਪਰ ਤੇਰਾ ਚਾੜਿਆ ਹੋਇਆ ਕਰਜ਼ਾ ਮੈਂ ਕਦੀ ਲਾ ਨਹੀਂ ਸਕਦਾ। ਦੁਨੀਆਂ 'ਤੇ ਪੋਰਸ ਆਇਆ, ਸਿਕੰਦਰ ਆਇਆ, ਕਾਰੂ ਆਇਆ ਜਿਹਨੇ 40 ਗੰਜ ਮਾਇਆ ਦੇ ਜੋੜੇ ਸੀ, ਪਰ ਮਾਂ ਦਾ ਕਰਜ਼ਾ ਨਹੀਂ ਲਾ ਸਕਿਆ। ਹੁਣ ਤੁਸੀਂ ਸਵਾਲ ਕਰੋਗੇ ਬਈ ਮਾਂ ਦਾ ਕਰਜ਼ਾ ਲੈਂਦਾ ਹੈ? ਹਾਂ ਮਾਂ ਦਾ ਕਰਜ਼ਾ ਲੈ ਸਕਦਾ ਹੈ, ਕਦੋਂ? ਜਦੋਂ ਇਹ ਰੱਬ ਵਰਗੀ ਤਸਵੀਰ ਛੁਪਣ ਲੱਗੀ ਹੋਵੇ, ਜਦੋਂ ਇਹ ਅਨੋਖੀ ਸਾਂਝ ਟੁੱਟਣ ਵਾਲੀ ਹੋਵੇ, ਪਿਆਰ ਦੀਆਂ ਅਨੋਖੀਆਂ ਤੰਦਾਂ ਜਦੋਂ ਟੁੱਟਣ ਵਾਲੀਆਂ ਹੋਣ, ਕਿਤੇ ਮਾਂ ਮੰਜੇ 'ਤੇ ਪਈ ਥੁੱਕਣ ਲੱਗੇ ਤੇ ਪੁੱਤ ਦੋਵੇਂ ਹੱਥ ਅੱਗੇ ਕਰਕੇ ਆਖੇ, ਮਾਂ ਪੁੰਜੇ ਨਾ ਥੁੱਕੀ, ਇਹਨਾਂ ਹੱਥਾਂ 'ਤੇ ਥੁੱਕ, ਜ਼ਿੰਦਗੀ ਵਿੱਚ ਦੁਬਾਰਾ ਮੈਨੂੰ ਇਹ ਸੇਵਾ ਮੁੜ ਕੇ ਨਹੀਂ ਮਿਲਣੀ। ਦੁਨੀਆ ਵਾਲਿਓ ਉਦੋਂ ਮਾਂ ਦਾ ਕਰਜ਼ਾ ਲੈਂਦਾ ਹੈ ਪਰ ਇਹ ਕਰਜ਼ਾ ਕੋਈ ਵਿਰਲਾ ਪੋਤੀ ਲਾਉਂਦਾ ਹੈ। ਹਾਂ ਮੈਂ ਜ਼ਿਕਰ ਕਰ ਰਿਹਾ ਸੀ ਉਸ ਮਾਂ ਦਾ ਜਿਸ ਮਾਂ ਦੀ ਮੰਜੀ ਨਾਲੀ 'ਤੇ ਡੱਠੀ ਹੋਈ ਹੈ, ਉਸ ਮਾਂ ਦਾ ਅੰਨੀ ਮਾਂ ਦਾ ਇੱਕ ਪੋਤੇ ਜਿਹਦਾ ਨਾਂ ਹੈ ਗੁਰਮੇਲ ਸਿਉਂ। ਗੁਰਮੇਲ ਸਿਉਂ ਖੇਤਾਂ 'ਚੋਂ ਟਰੈਕਟਰ ਵਾਹ ਕੇ ਆਇਆ ਹੈ, ਟਰੈਕਟਰ ਹਵੇਲੀ 'ਚ ਖੜਾ ਕੀਤਾ ਹੈ, ਹੁਣ ਮਾਂ ਦੇ ਕੋਲੋਂ ਦੀ ਲੰਘਣ ਲੱਗਾ ਹੈ, ਮਾਂ ਨੀ ਅੱਖਾਂ ਤੋਂ ਦਿਸ ਨਹੀਂ ਰਿਹਾ ਪਰ ਕੁਝ ਅੱਖਾਂ ਦਿਲ ਦੀਆਂ ਹੁੰਦੀਆਂ ਨੇ, ਮਾਂ ਨੂੰ ਝੱਟ ਪਤਾ ਲੱਗ ਗਿਆ ਮੇਰਾ ਪੁੱਤ ਗੁਰਮੇਲ ਸਿੰਘ ਲੰਘਣ ਲੱਗਾ ਹੈ ਮੇਰੇ ਕੋਲ ਦੀ। ਓਏ ਮਾਂ ਦੀ ਮਮਤਾ ਜਾਗ ਪਈ, ਮਾਂ ਦਾ ਦਿਲ ਭਰ ਆਇਆ, ਮੁੱਦਤਾਂ ਹੋ ਗਈਆਂ ਨੇ ਮੇਰੇ ਪੁੱਤ ਗੁਰਮੇਲ ਸਿੰਘ ਨੂੰ ਕਦੀ ਮੇਰੇ ਕੋਲ ਬੈਠਾ ਨਹੀਂ, ਅੱਜ ਕਿਤੇ ਮੇਰਾ ਪੁੱਤ ਮੇਰੇ ਕੋਲ ਬੈਠੇ ਜਿਵੇਂ ਮੈਂ ਨਿੱਕੇ ਹੁੰਦੇ ਨਾਲ ਪਿਆਰ ਕਰਦੀ ਸਾਂ ਨਾ, ਜਿਵੇਂ ਮੈਂ ਨਿੱਕੇ ਹੁੰਦੇ ਨੂੰ ਚੁੰਮਦੀ ਸਾਂ ਚੜ੍ਹਦੀ ਸਾਂ, ਮਨ ਕਰਦਾ ਏ ਅੱਜ ਮੈਂ ਆਪਣੇ ਪੁੱਤ ਨੂੰ ਛਾਤੀ ਨਾਲ ਲਾ ਕੇ ਕੁੱਟਾਂ, ਪਿਆਰ ਕਰਾਂ, ਚੁੰਮਾਂ। ਦੁਨੀਆਂ ਵਾਲਿਓ ਕਿੰਨੇ ਅਕਿਰਤਕਣ ਹੋ ਗਏ ਅਸੀਂ, ਕਿੰਨੇ ਅਕਿਰਤਕਣ, ਉਹ ਜਿਹੜੀ ਮਾਂ ਸਾਨੂੰ ਛਾਤੀ ਨਾਲ ਨਹੀਂ ਸੀ ਲਾਉਂਦੀ, ਉਹ ਜਿਹੜੀ ਮਾਂ ਨੇ ਕਦੀ ਸਾਨੂੰ ਪਿੱਠ ਨਹੀਂ ਸੀ ਦਿੱਤੀ ਮੂੰਹ ਕਰਨਾ ਤੇ ਪੁੱਤ ਵੱਲ ਮੂੰਹ ਕਰਕੇ ਸੌਣਾ, ਓਏ ਅੱਜ ਅਸੀਂ ਉਸ ਮਾਂ ਕੋਲ ਦੋ ਘੜੀਆਂ ਬੈਠ ਨਹੀਂ ਸਕਦੇ। ਕਦੀ ਕਿਸੇ ਪੁੱਤ ਨੇ ਪੁੱਛਿਆ ਸ਼ਾਮ ਨੂੰ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਆ ਕੇ ਮਾਂ ਤੇਰਾ ਕੀ ਹਾਲ ਏ, ਮਾਂ ਤੇਰਾ ਸਰੀਰ ਠੀਕ ਏ, ਮਾਂ ਤੇਰੀਆਂ ਲੱਤਾਂ ਕੁੱਟਾਂ, ਮਾਂ ਤੇਰੇ ਚਰਨ ਦਬਾਵਾਂ? ਨਹੀਂ,
ਓਏ ਅਸੀਂ ਰੱਬ ਨੂੰ ਮੰਦਰਾਂ ਚੋਂ ਲੱਭਦੇ ਹਾਂ, ਮਸੀਤਾਂ ਚੋਂ ਲੱਭਦੇ ਹਾਂ, ਪਰ ਅਸਲ ਰੱਬ ਸਾਡੇ ਘਰ ਵਿੱਚ ਬੈਠਾ ਹੁੰਦਾ ਏ, ਉਸ ਰੱਬ ਤੋਂ ਅਸੀਂ ਮੁੱਖ ਮੋੜਿਆ ਏ।
ਧਿਆਨ ਦੇਣਾ, ਮਾਂ ਦੀ ਮਮਤਾ ਜਾਗੀ। ਅੱਜ ਮੇਰਾ ਪੁੱਤ ਮੇਰੇ ਕੋਲ ਬੈਠੇ, ਆਵਾਜ਼ ਮਾਰ ਦੀਏ, ਪੁੱਤ ਗੁਰਮੇਲ ਸਿਆ, ਪੁੱਤ ਛਿੰਦਿਆ ਮੱਖਣਾ, ਆ ਮੇਰੇ ਕੋਲ ਦੋ ਘੜੀਆਂ ਬੈਠ ਪੁੱਤ। ਤੇ ਜਵਾਬ ਪਤਾ ਕੀ ਹੁੰਦਾ? ਬੈਠੀ ਰਹਿ ਬੁੜੀਆ, ਬੈਠੀ ਰਹਿ, ਤੂੰ ਵਿਹਲੀ ਏ, ਮੈਨੂੰ ਬੜੇ ਕੰਮ ਨੇ। ਮਾਂ ਦਾ ਹਿਰਦਾ ਪਾਠ ਜਾਂਦਾ ਏ, ਛਲਣੀ ਹੋ ਜਾਂਦਾ ਏ।
ਉਹ ਪਰ ਵਿਚਾਰ ਕਰਨੀ ਦੁਨੀਆ ਵਾਲਿਓ, ਇਸ ਗੱਲੋਂ ਨਹੀਂ ਹਿਰਦਾ ਪਾਟਿਆ, ਬਈ ਪੁੱਤ ਨੇ ਜਵਾਬ ਦਿੱਤਾ ਏ, ਨਹੀਂ ਓਏ ਨਹੀਂ, ਮਾਂ ਦਾ ਹਿਰਦਾ ਹੀ ਅਕਾਲ ਪੁਰਖ ਨੇ ਕਿਸੇ ਹੋਰ ਮਿੱਟੀ ਦਾ ਬਣਾਇਆ ਏ। ਹਿਰਦਾ ਪਾਟਾ ਜ਼ਰੂਰ ਏ, ਦਿਲ ਛਲਣੀ ਜ਼ਰੂਰ ਹੋਇਆ ਏ, ਪਰ ਇਸ ਗੱਲੋਂ ਨਹੀਂ। ਕਿਸ ਗੱਲੋਂ?
ਵਾਰੇ ਜਾਵਾਂ, ਘੋਲੀ ਜਾਵਾਂ, ਪੁੱਤ ਸੱਚਮੁੱਚ ਹੀ ਤੈਨੂੰ ਬਹੁਤ ਕੰਮ ਪੈ ਗਏ ਨੇ। ਪੁੱਤ, ਜਦੋਂ ਦੇ ਟੁੱਟ ਪੈਣੇ ਰੱਬ ਨੇ ਤੇਰੇ ਪਿਓ ਨੂੰ ਖੋਇਆ ਨਾ ਤੇਰੇ ਕੋਲੋਂ, ਸਾਰੇ ਘਰ ਦੀ ਜ਼ਿੰਮੇਵਾਰੀ ਤੇ ਤੇਰੇ ਤੇ ਆ ਗਈ ਹੈ। ਪੁੱਤ, ਇਹ ਟੁੱਟ ਪੈਣੇ ਰੱਬ ਨੇ ਜਦੋਂ ਦੇ ਮੇਰੇ ਨੈਣ ਪ੍ਰਾਣ ਖੋਏ ਨੇ ਨਾ, ਸਾਰਾ ਕੰਮ ਤੈਨੂੰ ਕਰਨਾ ਪੈਂਦਾ ਹੈ। ਪੁੱਤ, ਕਿਤੇ ਮੇਰੇ ਨੈਣ ਪ੍ਰਾਣ ਕੰਮ ਕਰਦੇ ਹੁੰਦੇ, ਮੈਂ ਤੈਨੂੰ ਡੱਕਾ ਦੋਹਰਾ ਨਾ ਕਰਨ ਦੀ। ਦੇਖੋ,
ਓਏ ਜਵਾਬ ਪੁੱਤ ਨੇ ਦਿੱਤਾ ਹੈ ਤੇ ਉਲਾਂਬਾ ਰੱਬ ਨੂੰ ਦਿੱਤਾ ਜਾ ਰਿਹਾ ਹੈ।
ਕਿਸੇ ਮਾਂ ਦਾ ਪੁੱਤ ਬੁਰੀ ਸੰਗਤ ਵਿੱਚ ਪੈ ਕੇ ਵਿਗੜ ਜਾਵੇ ਨਾ, ਮਾਂ ਕਦੀ ਆਪਣੇ ਪੁੱਤ ਨੂੰ ਗਾਲ ਨਹੀਂ ਕੱਢਦੀ, ਹਮੇਸ਼ਾ ਗਾਲਾਂ ਗੁਆਂਢੀਆਂ ਦੇ ਬੱਚਿਆਂ ਨੂੰ ਕੱਢੇਗੀ, ਇਹਨਾਂ ਟੁੱਟ ਪੈਣਾ ਨੇ ਮੇਰੇ ਪੁੱਤ ਨੂੰ ਵਿਗਾੜ ਦਿੱਤਾ ਹੈ। ਇਹ ਹੈ ਮਾਂ ਦਾ ਹਿਰਦਾ, ਮਾਂ ਦੀ ਮਮਤਾ ਜਾਗੀ। ਚਲੋ, ਅੱਜ ਮੇਰਾ ਪੁੱਤ ਮੈਨੂੰ ਇੱਕ ਗਲਾਸ ਪਾਣੀ ਦਾ ਹੀ ਆਪਣੇ ਹੱਥੀਂ ਫੜਾ ਦੇਵੇ। ਮੁੱਤਾਂ ਹੋ ਗਈਆਂ ਨੇ, ਇਹਦੇ ਸਰੀਰ ਨੂੰ ਸਪਰਸ਼ ਕੀਤਿਆਂ ਸ਼ਾਇਦ ਇਹਦੇ ਹੱਥਾਂ ਨਾਲ ਮੇਰਾ ਹੱਥ ਲੱਗ ਜਾਏ, ਮੇਰੇ ਦਿਲ ਦੀ ਪਿਆਸ ਬੁੱਝ ਜਾਏ। ਮਾਂ ਆਖਦੀ ਏ, ਪੁੱਤ ਗੁਰਮੇਲ ਸਿਆ, ਪੁੱਤ ਇੱਕ ਗਲਾਸ ਪਾਣੀ ਦਾ ਹੀ ਪਿਲਾ ਦੇ। ਤੇ ਜਵਾਬ ਪਤਾ ਕੀ ਹੁੰਦਾ?
ਐ ਸੋਨੂ ਦੀ ਮੰਮੀ ਆ ਬੁੜੀ ਨੂੰ ਪਾਣੀ ਪਿਲਾ ਦੇਈ, ਤੇ ਅੰਦਰੋਂ ਕੋਠੀ ਚੋਂ ਆਵਾਜ਼ ਆਉਂਦੀ ਏ, ਬੁੜੀ ਨੇ ਛੋਲੇ ਨਹੀਂ ਚੱਬੇ, ਸਵੇਰ ਦਾ 20 ਵਾਰ ਪਿਲਾ ਚੁੱਕੀ ਏ। ਐ ਹੈ ਸਤਿਕਾਰ ਅੱਜ ਇਸ ਪਵਿੱਤਰ ਰਿਸ਼ਤੇ ਦਾ।
ਧਿਆਨ ਦੇਣਾ, ਇੱਕ ਆਉਣ ਵਾਲੀ ਪੀੜ੍ਹੀ ਨੂੰ ਛੋਟੀ ਜਿਹੀ ਗੱਲ ਕਹਿਣ ਜਾ ਰਿਹਾ ਹਾਂ, ਅੰਡਰਲਾਈਨ ਕਰ ਲੈਣੀ। ਉਹ ਘਰ ਵਿੱਚ ਲੋਹੜਿਆਂ ਦੀ ਗਰੀਬੀ ਹੋਵੇ
ਕੋਈ ਪਰਵਾਹ ਨਹੀਂ, ਉਹ ਡੰਗ ਦੀ ਰੋਟੀ ਪੱਕਦੀ ਹੋਵੇ ਕੋਈ ਪਰਵਾਹ ਨਹੀਂ, ਉਸ ਘਰ ਦੇ ਵਿਹੜੇ ਦੇ ਵਿਚਕਾਰ
ਇੱਕ ਮੰਜੀ ਡੱਠੀ ਹੋਵੇ, ਉਸ ਮੰਜੀ ਦੇ ਉੱਪਰ ਇੱਕ ਚਾਦਰ ਵਿਛੀ ਹੋਵੇ,
ਭਾਵੇਂ ਥਾਂ ਥਾਂ ਤੋਂ ਪਾਟੀ ਹੋਵੇ ਪਰ ਧੋਤੀ ਹੋਈ ਜ਼ਰੂਰ ਹੋਵੇ, ਤੇ ਉਸ ਮੰਜੀ ਦੇ ਉੱਪਰ ਰੱਬ ਵਰਗੀ ਤਸਵੀਰ ਮਾਂ ਬੈਠੀ ਹੋਵੇ, ਪੁਆਂਦੀ ਵਾਲੇ ਪਾਸੇ ਪੁੱਤ ਬੈਠਾ ਹੋਵੇ ਤੇ ਸਾਹਮਣੇ ਪੀੜ੍ਹੀ ਡਾ ਕੇ ਨਹੁੰ ਬੈਠੀ ਹੋਵੇ, ਪੁੱਤ ਮਾਂ ਦੇ ਚਰਨ ਦਬਾ ਰਿਹਾ ਹੋਵੇ ਤੇ ਨਹੁੰ ਪੁੱਛ ਰਹੀ ਹੋਵੇ, ਮਾਂ ਅੱਜ ਕੀ ਖਾਣਾ ਏ? ਮਾਂ, ਜੋ ਤੁਹਾਡਾ ਦਿਲ ਕਰਦਾ ਏ ਅੱਜ ਮੈਂ ਉਹ ਪਕਾਵਾਂਗੀ। ਦੁਨੀਆ ਵਾਲਿਓ, ਮੈਂ ਵਾਅਦੇ ਨਾਲ ਕਹਿੰਦਾ ਹਾਂ, ਉਸ ਘਰ ਦੀ ਚੌਖਟ ਲੰਘਣ ਲੱਗਿਆ ਰੱਬ ਵੀ ਨੀਵੀਂ ਪਾ ਲਏਗਾ। ਇਹ ਸੁਣਨਾ ਧਿਆਨ ਨਾਲ, ਬੱਚੇ ਅਗਲੀਆਂ ਸਤਰਾਂ 'ਚ ਕੀ ਕਹਿ ਰਹੇ ਵੇ।
ਘਰ ਜਾਣਾ ਸਿਰੋਂ ਲੈਂਦਾ ਮਾਂ ਦਾ ਲੱਗ, ਭਾਵੇਂ ਕਾਰੂ ਹੋਵੇ ਜਾਗਦਾ, ਲੱਗ ਭਾਵੇਂ ਕਾਰੂ ਹੋਵੇ ਜਾਗਦਾ।
ਮਾਂ ਦੇ ਸਮਾਨ ਕੋਈ ਹੋ ਨਹੀਂ, ਮਾਂ ਹੈ ਦੂਜਾ ਰੂਪ ਲੋਕੋ ਰੱਬ ਦਾ, ਮਾਂ ਹੈ ਦੂਜਾ ਰੂਪ ਲੋਕੋ ਰੱਬ ਦਾ।
ਘਰ ਜਾਣਾ ਸਿਰੋਂ ਲੈਂਦਾ ਮਾਂ ਦਾ ਲੱਗ, ਭਾਵੇਂ ਕਾਰੂ ਹੋਵੇ ਜਾਗਦਾ, ਲੱਗ ਭਾਵੇਂ ਕਾਰੂ ਹੋਵੇ ਜਾਗਦਾ।
ਮਾਂ ਦੇ ਸਮਾਨ ਕੋਈ ਹੋ ਨਹੀਂ, ਮਾਂ ਹੈ ਦੂਜਾ ਰੂਪ ਲੋਕੋ ਰੱਬ ਦਾ, ਮਾਂ ਹੈ ਦੂਜਾ ਰੂਪ ਲੋਕੋ ਰੱਬ ਦਾ।
ਸੁੱਕੀ ਥਾਵੇਂ ਪਾਵੇ ਜੀ
ਪਿਆਰਾ